चंद सूरज दोए ज्योत स्वरूप।
इस प्रकार साध संगत जी गायत्री मंत्र दे विच आउंदा है कि चंद्र सूरज अवमानी देवता है दिन दा इत्यादिक ते चंद्रमा रात दा अवमानी देवता है। हजूर ओ गायत्री मंत्र नूं दो तुकां च मुकाउंदे है फरमाउंदे हन
चंद सूरज दोए ज्योत स्वरूप। ए
भाई चंद ते सूरज दोवें ज्योत प्रकाश वाला रूप जिहड़े मन्ने हन, जिहड़ा चंद नूं प्रकाशन वाला स्वरूप है, जिहड़ा सूरज नूं प्रकाशन वाला स्वरूप है, ज्योति स्वरूप, ए प्रकाश दे अमानी देवता मन्ने गए हन।
ज्योति अंतर ब्रह्म अनूप।
इन्हां सारिआं अंदर ए गायत्री तों वध दसदे है तुक, ਕਹਿੰਦੇ ਜੋਤੀ ਅੰਤਰ ਬ੍ਰਹਮ ਅਨੂਪ। ਉਹ ਜਿਹੜੇ ਜੋਤੀ ਪ੍ਰਕਾਸ਼ ਕਰਨ ਵਾਲੇ ਖੜ ਜੋਤੀ ਮੰਨੇ ਹੈ, ਚੰਦ ਸੂਰਜ ਬਿਜਲੀ ਤਾਰੇ ਆਦਿਕ, ਇਹ ਇਹਨਾਂ ਸਾਰਿਆਂ ਦੇ ਅੰਦਰ ਅਗਨ ਆਦਿਕ, ਇਹਨਾਂ ਅੰਦਰ ਜੋਤੀ ਪ੍ਰਕਾਸ਼ ਵਾਲਾ ਅੰਦਰ ਬ੍ਰਹਮ ਹੈ ਆਪ, ਉਮਾ ਤੋਂ ਰਹਿਤ।
ਕਰ ਰੇ ਗਿਆਨੀ ਬ੍ਰਹਮ ਵਿਚਾਰ।
ਇਹ ਗਿਆਨਵਾਨ ਗਾਇਤਰੀ ਨੂੰ ਪੜ੍ਹਨ ਵਿਚ ਹੀ ਲੱਗਾ ਹੋਇਆ, ਉਸ ਬ੍ਰਹਮ ਦਾ ਵਿਚਾਰ ਕਰ ਹਿਰਦੇ ਦੇ ਵਿਚ।
ਜੋਤੀ ਅੰਤਰ ਧਰਿਆ ਪਸਾਰ।
ਜਿੰਨਾ ਸਾਰਾ ਪਸਾਰਾ ਜੋਤੀ ਦਾ ਆਪ ਦੀ ਜੋਤ ਦੇ ਅੰਦਰ ਹੀ ਰੱਖਿਆ ਹੋਇਆ, ਇਹ ਸਾਰਾ ਪਸਾਰਾ ਅਭਿਆਸ ਰੂਪ ਹੈ, ਉਹਦੇ ਚ ਉਹ ਅਧਿਸ਼ਟਾਨ ਸਰੂਪ ਹੈ, ਆਸਰਾ ਰੂਪ ਹੈ।
ਰਹਾਉ ਹੀਰਾ ਦੇਖ ਹੀਰੇ ਕਰੋ ਆਦੇਸ਼।
ਹੀਰਾ ਜਿਸ ਪ੍ਰਕਾਰ ਸਾਧ ਸੰਗਤ ਜੀ ਐਸਾ ਹੀਰਾ ਹੁੰਦਾ ਹੈ, ਜੇ ਹੀਰੇ ਨੂੰ ਪਰਖਣਾ ਹੋਵੇ ਤੇ ਲੋਹੇ ਦੇ ਬਦਾਣਾ ਨੂੰ ਤੇ ਲੋਹੇ ਦੀ ਐਨ ਤੇ ਰੱਖ ਕੇ ਹੀਰੇ ਨੂੰ ਮਾਰੀਏ ਤੇ ਉਸ ਵੇਲੇ ਹੀਰੇ ਦੇ ਵਿਚ ਸਾਧ ਸੰਗਤ ਜੀ ਜਿਹੜੇ ਪੱਥਰ ਦੇ ਤੇ ਜਾਂ ਕੱਚ ਦੇ ਮਣਕੇ ਹੁੰਦੇ ਝਾਤੀ ਕਰੀਚਾਂ ਕਰੀਚਾਂ ਹੋ ਜਾਂਦੇ ਆ, ਟੁਕੜੇ ਜੇ ਹੋ ਕੇ ਡਿੱਗ ਪੈਂਦੇ ਆ। ਹੀਰਾ ਜਿਹੜਾ ਐਨ ਵਿਚ ਵੀ ਖੁੱਭ ਜਾਂਦਾ ਹੈ ਤੇ ਉਤਲੇ ਹਥੌੜੇ ਚ ਵੀ ਖੁੱਭ ਜਾਂਦਾ ਹੈ ਬਦਾਣ ਵਿਚ ਵੀ, ਇਹ ਹੀਰੇ ਦੀ ਨਿਸ਼ਾਨੀ ਹੈ ਹੀਰੇ ਦੇ ਪਰਖਣ ਵਾਸਤੇ। ਇਸੇ ਪ੍ਰਕਾਰ ਐਨ ਦੀ ਨਹੀਂ ਅਚਲ ਮਤ ਹੋਵੇ ਤੇ ਵੇਦਾਂ ਦਾ ਗਿਆਨ ਰੂਪੀ ਹਥੌੜਾ ਹੋਵੇ, ਜਦੋਂ ਹਰੀ ਰੂਪੀ ਹੀਰੇ ਨੂੰ ਪਰਖਣਾ ਹੋਵੇ ਉਸ ਵੇਲੇ ਮਤ ਐਨ ਮਤ ਅਚਲ ਹੈ ਜਿਹੜੀ ਉਹਦੇ ਵਿਚ ਵੀ ਨਿਵਾਸ ਕਰਦਾ ਹੈ ਤੇ ਹਥੌੜੇ ਨੇ ਵੇਦ ਦੇ ਗਿਆਨ ਦੇ ਵਿਚ ਵੀ ਉਹ ਨਿਵਾਸ ਕਰਦਾ ਹੈ। ਐਸਾ ਹੀਰਾ ਉਹ ਕੱਟਿਆ ਨਹੀਂ ਜਾਂਦਾ, ਭਾਈਦਾ ਨਹੀਂ ਕਿਸੇ ਪ੍ਰਕਾਰ। ਹੀਰੇ ਨੂੰ ਜੇ ਪਰਖਣਾ ਹੋਵੇ ਤੇ ਹੀਰੇ ਦੀ ਕਣੀ ਬਰਮੇ ਦੇ ਅੱਗੇ ਲਾਉਣੀ ਪੈਂਦੀ ਹੈ ਤੇ ਫੇਰ ਹੀਰੇ ਦੇ ਵਿਚ ਛੇਕ ਪੈ ਸਕਦਾ ਹੈ। ਇਸੇ ਪ੍ਰਕਾਰ ਸਾਧ ਸਿੰਘ ਜੀ ਹਰੀ ਹੀਰਾ ਹੈ ਤੇ ਉਸਦਾ ਹੀਰੇ ਦਾ ਬੁੱਧ ਰੂਪੀ ਐਰਨ ਦੇ ਵਿਚ ਨਹੀਂ ਉਹ ਖੁੱਭ ਜਾਂਦਾ ਹੈ, ਵੇਦ ਸ਼ਾਹ ਗਿਆਨ ਰੂਪੀ ਹਥੌੜਿਆਂ ਵਿਚ ਵੀ ਖੁੱਭ ਜਾਂਦਾ ਹੈ, ਉਸਦੀ ਪਰਖ ਇਹ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ ਹੀਰੇ ਦੀ ਕਣੀ ਨਾਲ ਹੀਰਾ ਬਿੰਨਿਆ ਜਾਂਦਾ ਹੈ। ਇਸੇ ਪ੍ਰਕਾਰ ਹੀਰਾ ਪਰਮੇਸ਼ਰ ਦਾ ਨਾਮ ਹੈ ਨਾਲ ਕਣੀ, ਇਸ ਦਾ ਬਰਮਾ ਬਣਾ ਕੇ ਮਨ ਦੇ ਅੰਦਰ ਇਸ ਹਰੀ ਰੂਪ ਹੀਰੇ ਦੇ ਵਿਚ ਪ੍ਰੇਮ ਰੂਪੀ ਛੇਕ ਜੇ ਪਾਉਣਾ ਚਾਹੋ ਤਾਂ ਉਹ ਬਿੰਨਿਆ ਜਾ ਸਕਦਾ, ਹੋਰ ਕੋਈ ਤਰੀਕਾ ਨਹੀਂ ਹੀਰੇ ਦੇ ਬਿੰਨਣ ਦਾ, ਹਰੀ ਦੇ ਪਛਾਣਨ ਦਾ। ਇਸ ਪ੍ਰਕਾਰ ਹਰੀ ਜੋ ਹੀਰਾ ਹੈ ਅਤੇ ਹੀਰਾ ਪਰਮੇਸ਼ਰ ਦਾ ਨਾਮ ਹੈ, ਉਸ ਨਾਮ ਦੁਆਰਾ ਹੀਰੇ ਹਰੀ ਨੂੰ ਵੇਖ ਸਕੋਗੇ ਤੁਸੀਂ, ਦਰਸ਼ਨ ਕਰ ਸਕੋਗੇ ਨਾਮ ਅਭਿਆਸ ਕਰਕੇ। ਹੀਰਾ ਜੋ ਹੈ ਹਰੀ, ਉਹ ਹੀਰਾ ਹਿਰਦਿਆਂ ਵਿਚ ਹੈ, ਸਾਰਿਆਂ ਦੇ ਹਿਰਦਿਆਂ ਦੇ ਵਿਚ ਜਿਹੜਾ ਮਾਨਵਾ ਕਠੋਰ ਹੀਰੇ ਵਰਗਾ ਕਰੜਾ ਉਹਨੂੰ ਨਾਮ ਰੂਪੀ ਬਰਮੇ ਦੇ ਨਾਲ ਛੇਕ ਪਾਇਆ ਜਾਊ। ਇਸ ਪ੍ਰਕਾਰ ਹੀਰੇ ਹਰੀ ਨੂੰ ਹਿਰਦੇ ਚ ਦੇਖ ਕਰਕੇ
ਕਰੋ ਆਦੇ
ਨਮਸਕਾਰ ਕਰੋ ਭਾਈ, ਇਸ ਪ੍ਰਕਾਰ ਉਹ ਪ੍ਰਾਪਤ ਹੁੰਦਾ ਹੈ।
ਕਹਿ ਕਬੀਰ ਨਿਰੰਜਨ ਆਲੇ।
ਸ੍ਰੀ ਕਬੀਰ ਸਾਹਿਬ ਜੀ ਕਹਿੰਦੇ ਨਿਰੰਜਨ ਜੋ ਪਰਮੇਸ਼ਰ ਹੈ ਉਹ ਲੇਖੇ ਤੋਂ ਰਹਿਤ ਹੈ, ਕਿਸੇ ਵੇਦ ਸ਼ਾਸਤਰ ਕਰਮ ਗਿਆਨ ਉਪਾਸ਼ਨਾ ਦੇ ਲੇਖੇ ਚ ਨਹੀਂ ਆਉਂਦਾ, ਅਲੇਖ ਹੈ ਉਹ।
ਦੁਨੀਆਂ ਹੁਸ਼ਿਆਰ ਬੇਦਾਰ।
ਕਬੀਰ ਸਾਹਿਬ ਜੀ ਕਹਿਣ ਲੱਗੇ ਕਿ ਹੇ ਲੋਕੋ, ਆਪਣੇ ਜੀਵਨ ਨੂੰ ਵਕਾਰਾਂ ਤੋਂ ਉੱਚਾ ਰੱਖਣ ਵਾਸਤੇ ਹੁਸ਼ਿਆਰ ਹੋਵੋ ਤਾਂ ਉਹ ਦੁਨੀਆਂ ਦੇ ਲੋਕ ਕਿਉਂ ਕਹਿੰਦੇ ਬੇਦਾਰ? ਅਸ਼ਤਾ ਜੀ ਅੱਗੇ ਖਬਰਦਾਰ ਹਾਂ, ਤੁਸੀਂ ਸਾਨੂੰ ਕੀ ਕਹਿੰਦੇ ਹੁਸ਼ਿਆਰ ਹੋਵੋ? ਫੇਰ ਦੁਨੀਆਂ ਦੇ ਲੋਕੋ ਹੁਸ਼ਿਆਰ ਹੋਵੋ, ਸਾਵਧਾਨ ਹੋਵੋ ਵਿਕਾਰਾਂ ਤੋਂ ਬਚਣ ਵਾਸਤੇ, ਕਾਲ ਤੋਂ ਬਚਣ ਵਾਸਤੇ। ਅੱਗੋਂ ਉੱਤਰ ਦਿੰਦੇ ਕਿ ਜੀ ਅਸੀਂ ਤਾਂ ਬੇਦਾਰ ਅੱਗੇ ਹੀ ਖਬਰਦਾਰ ਹਾਂ।
ਜਾਗਤ ਮੁਸੀਅਤ ਹਾਂ ਰੇ ਭਾਈ।
ਸਾਹਿਬ ਕਬੀਰ ਜੀ ਕਹਿੰਦੇ ਜੇ ਤੁਸੀਂ ਹੁਸ਼ਿਆਰ ਹੋਵੋ ਤੇ ਬੇਦਾਰ ਖਬਰਦਾਰ ਹੋਵੋ ਤੇ ਫੇਰ ਬਈ ਜਾਗਦੇ ਹੀ ਲੁੱਟੀ ਦੇ ਜਾਂਦੇ ਹੋ। 84 ਲੱਖ ਜਿਹੜੀ ਜੂਨ ਹੈ ਇਹ ਤਾਂ ਇੱਕ ਸੁੱਤਿਆ ਹੋਏ ਦਿਮਾਗ ਹੈ ਸਾਰਿਆਂ ਦੇ, ਜਿਹੜੀਆਂ ਜੜ ਜੂਨਾਂ ਹਨ ਗੀਆਂ ਉਹ ਤਾਂ ਕਣਸ ਖੋਪਤੀ ਹੈ ਪੱਥਰ ਆਦਿਕ, ਅਤੇ ਜਿਹੜੇ ਬਿਰਸ਼ ਆਦਿਕ ਹੈ ਇਹ ਸੁਖੋਪਤ ਅਵਸਥਾ ਇਹਨਾਂ ਵਿੱਚ, ਅਤੇ ਜਿਹੜੇ ਪਸ਼ੂ ਪੰਛੀ ਹੈ ਇਹਨਾਂ ਦੇ ਅੰਦਰ ਸੁਪਨ ਅਵਸਥਾ ਹੈ, ਅਤੇ ਮਨੁੱਖ ਜਾਗਦੇ ਦਿਮਾਗ ਵਾਲਾ ਮੰਨਿਆ ਗਿਆ ਹੈ। ਇਸ ਪ੍ਰਕਾਰ ਤੁਸੀਂ ਜਾਗਦੇ ਆਪਣੇ ਆਪ ਨੂੰ ਕਹਾਉਂਦੇ ਹੋ, ਫੇਰ ਜਾਗਦਿਆਂ ਦੇ ਵਿੱਚੋਂ ਸਾਧ ਸੰਗਤ ਜੀ ਜਿਹੜੇ ਪਾਂਬਰ ਪੁਰਖ ਹੈ ਹਰ ਜਾ ਸੁਣੇ ਨਾ ਹਰ ਗੁਣ ਗਾਵੇ, ਉਹ ਕਨਸਕੋਪ ਦੀ ਪੱਥਰ ਦੀ ਜੂਨ ਦੀ ਨਿਆਈ ਜੜ ਹਨਗੇ, ਉਹਨਾਂ ਨੂੰ ਕੋਈ ਸਮਝ ਨਹੀਂ ਹੈ। ਅਤੇ ਦੂਸਰੇ ਜਿਹੜੇ ਹਨਗੇ ਸੁਖੋ ਬਖਈ ਪੁਰਖ, ਜਿਨ੍ਹਾਂ ਦਾ ਪੁੰਨ ਦਾਨ ਕਰਨ ਚ ਇੱਛਾ ਹੈ ਕਿ ਅੱਗੇ ਪਿਛਲੇ ਕੀਤੇ ਪੁੰਨ ਭੋਗਦੇ ਹੈ, ਹੁਣ ਕਰਾਂਗੇ ਤੇ ਅੱਗੇ ਭੋਗਾਂਗੇ, ਐਸੇ ਪੁਰਖ ਜਿਹੜੇ ਹਨ ਉਹ ਸੁਖੋਪਤ ਅਵਸਥਾ ਦੀ ਨਿਆਈ ਹਨ। ਤੇ ਜਿਹੜੇ ਜਗਿਆਸੂ ਹਨ, ਜਿਹੜੇ ਜਗਿਆਸੂ ਹਨ ਸਾਧ ਸੰਗਤ ਜੀ, ਇਹ ਸੁਪਨ ਅਵਸਥਾ ਦੀ ਨਿਆਈ ਹਨ। ਜਿਹੜੇ ਗਿਆਨਵਾਨ ਹਨ ਉਹ ਜਾਗਦੇ ਦਿਮਾਗ ਵਾਲੇ ਹਨ, ਇਉਂ ਜਾਗਤ ਸੋਤ ਬਹੁਤ ਪ੍ਰਕਾਰ ਹੈ ਤਰੀਕੇ। ਸੋ ਇੱਥੇ ਹਜ਼ੂਰ ਫਰਮਾਉਂਦੇ ਹਨ,
ਜਾਗਤ ਮੁਸੀਅਤ ਹੋ ਰੇ ਭਾਈ,
ਜਾਗਤ ਮੁਸੀ ਹੋ ਰੇ। ਤੇ ਜੇ ਤੁਸੀਂ ਜਾਗਦੇ ਦਿਮਾਗ ਵਾਲੇ ਸਮਝਦੇ, ਅਸੀਂ ਪੜ੍ਹੇ ਲਿਖੇ ਹੋਏ ਹਾਂ, ਵੇਦ ਸ਼ਾਸਤਰਾਂ ਦੇ ਗਿਆਨੀ ਹਾਂ, ਤੇ ਤੁਸੀਂ ਮੁਸੀਅਤ ਹੋ ਰੇ ਭਾਈ, ਤੁਸੀਂ ਕਾਮ ਕਰੋ ਵੀ ਚੋਰਾਂ ਕਰਕੇ ਲੁੱਟੀ ਦੇ ਜਾ ਰਹੇ ਹੋ, ਹੇ ਭਰਾਵੋ ਤੁਸੀਂ ਸਮਝ ਨਹੀਂ ਕਰਦੇ, ਕਹਿੰਦੇ ਅਸੀਂ ਜਾਗਦੇ ਦਿਮਾਗ ਵਾਲੇ ਹਾਂ।
ਨਿਗਮ ਹੁਸ਼ਿਆਰ ਪਹਿਰੂਆ,
ਤੁਸੀਂ ਕਹਿੰਦੇ ਹੋ ਕਹਿੰਦੇ ਸਾਡੇ ਵੇਦ ਜਿਹੜੇ ਹੁਸ਼ਿਆਰ ਪਹਿਰੇਦਾਰ ਹੈ, ਵੇਦ ਸਾਨੂੰ ਸਮੇਂ ਸਮੇਂ ਅਨੁਸਾਰ ਜਿਹੜੇ ਤਾਮਸੀ ਪੁਰਖ ਆ ਉਹਨਾਂ ਨੂੰ ਕਰਮ ਦੀ ਸਿੱਖਿਆ ਦਿੰਦੇ ਹੈ, ਜਿਹੜੇ ਰਾਜਸੀ ਪੁਰਖ ਨੂੰ ਉਪਾਸ਼ਨਾ ਦੀ ਸਿੱਖਿਆ ਦਿੰਦੇ ਹੈ, ਜਿਹੜੇ ਸਾਂਤਕੀ ਪੁਰਖ ਨੂੰ ਗਿਆਨ ਦੀ ਸਿੱਖਿਆ ਦਿੰਦੇ ਹੈ, ਤੁਸੀਂ ਉਹ ਵੇਦਾਂ ਨੂੰ ਹੁਸ਼ਿਆਰ ਪਹਿਰੇਦਾਰ ਸਮਝਿਆ ਆਪਦੇ।
ਦੇਖਤ ਜਮ ਲੈ ਜਾ,
ਤੁਹਾਡੇ ਵੇਦਾਂ ਦੇ ਵੇਖਦਿਆਂ ਤੁਹਾਨੂੰ ਜਮ ਪਕੜ ਕੇ ਲਈ ਜਾ ਰਿਹਾ, ਤੁਸੀਂ ਮੁਕਤ ਨਹੀਂ ਹੋ ਸਕਦੇ। ਦੱਸੋ ਤੁਹਾਡੇ ਪਹਿਰੇਦਾਰ ਕੀ ਹੋਏ, ਜਿਹੜੇ ਪਹਿਰੇਦਾਰ ਦੇ ਕੋਲੋਂ ਚੋਰ ਲੁੱਟ ਕੇ ਲੈ ਜਾਣ, ਇਉਂ ਤੁਸੀਂ ਜਾਗਦੇ ਦਿਮਾਗ ਵਾਲੇ ਪਹਿਰੇਦਾਰ ਬਣਾਏ ਆ ਵੇਦ, ਉਹਨਾਂ ਦੇ ਹੁੰਦਿਆਂ ਤੁਹਾਨੂੰ ਜਮ ਲਈ ਜਾਂਦਾ ਪਕੜੀ ਜਾਂਦਾ, ਧਾਰਨਾ ਤੋਂ ਹੀਣਿਆਂ ਦੀ ਮੁਕਤ ਨਹੀਂ ਹੁੰਦੀ ਹੈ।
ਰਹਾਓ ਨੀਂਬ ਭਇਓ ਆਂਬ, ਆਂਬ ਭਇਓ ਨੀਂਬਾ,
ਨੀਂਬ ਭਇਓ ਆਂਬ, ਆਂਬ ਭਇਓ ਨੀਂਬਾ। ਹੋਰ ਸੁਣੋ, ਇਸ ਤਰ੍ਹਾਂ ਦੀ ਹਾਲਤ ਹੋ ਰਹੀ ਹੈ, ਨੀਂਬ ਭਇਓ ਆਂਬ, ਜਿਹੜੀ ਨਿੰਮ ਹੈ ਉਹ ਅੰਬ ਵਾਂਗੂ ਤੁਹਾਨੂੰ ਲੱਗਣ ਲੱਗ ਗਈ ਹੈ ਮਿੱਠੀ। ਨਿੰਮ ਨੂੰ ਤੁਸੀਂ ਕੌੜੀ ਨਿੰਮ ਦੇ ਤਾਈ ਅੰਬ ਦੀ ਨਿਆਈ ਸਮਝਿਆ ਹੋਇਆ ਹੈ।
ਆਂਬ ਭਇਓ ਨੀਂਬਾ,
ਇਹ ਜਿਹੜੇ ਅੰਬ ਹਨ ਜੋ ਨਿੰਮ ਦੀ ਨਿਆਈ ਕੌੜੇ ਸਮਝਦੇ ਹੋ, ਕੋਈ ਤਾਕਤ ਹੈ ਕਿ
ਚਾਰ
ਆਂਬ ਨੀਂਬ ਭਇਓ ਆਂਬ, ਨਿੰਮ ਜਿਹੜੀ ਅੰਬ ਦੀ ਨਿਆਈ ਪ੍ਰਤੀਤ ਹੁੰਦੀ ਹੈ, ਤੇ ਅੰਬ ਨਿੰਮ ਦੀ ਨਿਆਈ ਕੌੜਾ ਪ੍ਰਤੀਤ ਹੁੰਦੀ ਹੈ।
ਆਂਬ ਭਇਓ ਨੀਂਬਾ,
ਅੰਬ ਜਿਹੜਾ ਉਹ ਨਿੰਮ ਦੀ ਨਿਆਈ ਕੌੜਾ ਪ੍ਰਤੀਤ ਹੁੰਦਾ ਹੈ ਤੁਹਾਨੂੰ।
ਕੇਲਾ ਪਾਕਾ ਝਾੜ,
ਜਿਹੜਾ ਕੇਲਾ ਮਿੱਠਾ ਹੈ ਨਰਮ ਪੱਕਾ ਹੋਇਆ, ਉਹਨੂੰ ਝਾੜ ਮਲੇ ਦੇ ਵੇੜ ਵਾਂਗੂ ਗਲ ਘੋਟੂ ਸਮਝਿਆ ਹੋਇਆ ਤੁਸੀਂ, ਅਤੇ ਗਲ ਘੋਟੂ ਜਿਹੜਾ ਵੇੜ ਹੈ ਉਹਨੂੰ ਕੇਲੇ ਪੱਕੇ ਵਰਗਾ ਮਿੱਠਾ ਸਮਝਿਆ ਹੋਇਆ ਹੈ।
ਨਾਲੀਏਰ ਫਲ ਸੇਬਰ ਪਾਕਾ,
ਜਿਸ ਨਾਲੀਏਰ ਦੇ ਵਿੱਚ ਰਸ ਹੁੰਦਾ ਹੈ ਉਸ ਨੂੰ ਸਿੰਬਲ ਪੱਕੇ ਵਰਗਾ ਤੁਸੀਂ ਸਮਝਿਆ ਹੋਇਆ ਹੈ।
ਮੂਰਖ ਮੁਗਧ ਗਵਾ,
ਅਤੇ ਸਿੰਬਲ ਪੱਕੇ ਨੂੰ ਤੁਸੀਂ ਨਲੇਰ ਵਰਗਾ ਮਿੱਠਾ ਸਮਝਿਆ ਹੋਇਆ ਰਸ ਵਾਲਾ, ਇਸ ਕਰਕੇ ਮੂਰਖ ਮੁਗਧ ਗਵਾਰ ਤਿੰਨੇ ਤੁਹਾਡੀਆਂ ਅਵਸਥਾ ਹੈ। ਮਨ ਕਰਕੇ ਮੂਰਖ ਹੋ, ਬਾਣੀ ਕਰਕੇ ਮੁਗਧ ਹੋ, ਸਰੀਰ ਕਰਕੇ ਗਵਾਰਾਂ ਵਾਲੇ ਕੰਮ ਕਰਦੇ ਹੋ, ਇਸੇ ਪ੍ਰਕਾਰ ਦ੍ਰਿਸ਼ਟਾਂਤ ਹੈ, ਦਾਨ ਦ੍ਰਿਸ਼ਟਾਂਤ ਇਹਦਾ ਇਹ ਸਮਝੋ।
ਨੀਂਬ ਭਇਓ ਆਂਬ,
ਨਿੰਮ ਵਰਗੇ ਜਿਹੜੇ ਸਕਾਮ ਕਰਮ ਹੈ ਉਹ ਤੁਹਾਨੂੰ ਅੰਬਾਂ ਵਰਗੇ ਨਿਸਕਾਮ, ਅੰਬਾਂ ਵਰਗੇ ਮਿੱਠੇ ਪ੍ਰਤੀਤ ਹੁੰਦੇ ਹੈ। ਜਿਹੜੇ ਅੰਬਾਂ ਵਰਗੇ ਨਿਸਕਾਮ ਕਰਮ ਹੈ, ਸਰੂਪ ਦੀ ਪ੍ਰਾਪਤੀ ਕਰਨ ਵਾਲੇ ਸੇਵਾ ਕਰਤ ਹੋਏ ਨੇ ਕਾਮੀ, ਉਹ ਤੁਹਾਨੂੰ ਨਿੰਮ ਵਰਗੇ ਕੌੜੇ ਲੱਗਦੇ ਹੈ। ਬਿਨਾਂ ਕਾਰਨ ਤੇ ਕਿਸੇ ਪਾਣੀ ਦੀ ਗੜਬੀ ਨਹੀਂ ਦੇ ਸਕਦੇ, ਸਾਡੇ ਮੁੰਡਾ ਹੋ ਜੇ, ਸਾਡਾ ਮੁਕੱਦਮਾ ਜਿੱਤਿਆ ਜਾਏ, ਇਉਂ ਸਕਾਮ ਕਰਮਾਂ ਚ ਫਸੇ ਹੋਏ ਹੋ ਤੁਸੀਂ। ਇਹ ਨਿੰਮ ਵਰਗੇ ਕੌੜੇ ਹਨ ਤੇ ਤੁਹਾਡੇ ਤਾਂ ਹੀ ਅੰਬ ਵਰਗੇ ਮਿੱਠੇ ਲੱਗਦੇ ਹੈ। ਅੰਬ ਜੋ ਨਿਸਕਾਮ ਕਰਮ ਹਨਗੇ ਉਹਨਾਂ ਨੂੰ ਤੁਸੀਂ ਕੌੜੇ ਨਿੰਮ ਵਰਗੇ ਸਕਾਮ ਕਰਮਾਂ ਵਰਗੇ ਸਮਝਦੇ ਹੋ।
ਕੇਲਾ ਪਾਕਾ
ਝਾੜ, ਕੇਲਾ ਪਰਮੇਸ਼ਰ ਦਾ ਨਾਮ ਹੈ, ਉਸ ਨਾਮ ਨੂੰ ਪੱਕੇ ਮੜੇ ਦੇ ਬੇਰ ਵਰਗਾ ਗਲ ਘੋਟੂ ਬੇਰ ਦੀ ਨਿਆਈ ਸਮਝਿਆ ਨਾਮ ਨੂੰ ਤੁਸੀਂ। ਹੈ ਕੇਲਾ ਨਰਮ ਤੇ ਸੁਖ ਦੇ ਦੇਣ ਵਾਲਾ, ਮਿਠਾਸ ਦੇ ਦੇਣ ਵਾਲਾ, ਇਹ ਕੇਲਾ ਪਰਮੇਸ਼ਰ ਦਾ ਨਾਮ ਹੈ। ਇਹਨੂੰ ਪੱਕੇ ਮੜੀ ਮੜੇ ਦੇ ਬੇਰ ਦੀ ਨਿਆਈ, ਝਾੜ ਪੱਕੇ ਬੇਰ ਵਾਂਗੂ ਸਮਝਿਆ ਹੋਇਆ, ਇਵੇਂ ਪੱਕੇ ਝਾੜ ਦੀ ਨਿਆਈ ਜੋ ਕਾਮ ਦਾ ਸੁਖ ਹੈ, ਵਿਸ਼ੇ ਸੁਖ ਹੈ, ਉਹ ਤਾਂ ਹੈ ਮੜੇ ਦੇ ਬੇਰੋਂ ਗਲ ਘੋਟੂ, ਉਹਨੂੰ ਤੁਸੀਂ ਨਾਮ ਵਰਗਾ ਕੇਲਾ ਸਮਝਿਆ ਹੋਇਆ। ਕਿੱਡੀ ਗਲਤੀ ਹੈ ਤੁਹਾਡੀ।
ਨਾਲੀਏਰ ਫਲ ਸੇਵਰ ਪਾਕਾ,
ਅਤੇ ਨਾਲੀਏਰ ਜੋ ਹੈ ਸਾਧ ਸੰਗਤ, ਜਿਹਦੇ ਸਾਧ ਨੰਬਰ ਤੋਂ ਉੱਠ ਕੇ ਇਸ਼ਨਾਨ ਕਰਨਾ, ਨੀਂਦ ਛੱਡਣੀ, ਭਜਨ ਕਰਨਾ, ਇਹ ਉੱਤੋਂ ਕਰੜਾ ਹੁੰਦਾ ਉਹਨੂੰ ਲੇਰ, ਤੇ ਵਿੱਚੋਂ ਰਸ ਦਾ ਭਰਿਆ ਹੁੰਦਾ। ਇਸ ਪ੍ਰਕਾਰ ਇਹ ਉਤਲੇ ਸਾਧਨ ਕਠਿਨ ਪ੍ਰਤੀਤ ਹੁੰਦੇ ਹੈ, ਕਿਹੜਾ ਜਾਗੇ ਕਿਹੜਾ ਭਜਨ ਕਰੇ। ਇਹ ਨਾਲੀਏਰ ਫਲ ਦੀ ਨਿਆਈ ਸਤਸੰਗਤ ਹੈ। ਸਤਸੰਗਤ ਵਿੱਚ ਸਾਧਨ ਕਰਨੇ, ਜਿਹੜਾ ਗੁਰਮੁਖ ਨਾਮ ਦਾਨ ਇਸ਼ਨਾਨ, ਇਹ ਤਾਂ ਹੈ ਜਿਹੜਾ ਨਲੇਰ ਦੇ ਫਲ ਦੀ ਨਿਆਈ ਪੱਕਾ ਹੋਇਆ। ਤੇ ਤੁਸੀਂ ਸਤਸੰਗਤ ਦੇ ਤਾਂ ਸਿੰਬਲ ਦੇ ਫਲ ਵਾਂਗੂ ਪੱਕਾ ਸਮਝਿਆ ਹੈ। ਸਿੰਬਲ ਜਿਹੜਾ ਹੈ ਸਾਧ ਸਿੰਘ ਜੀ, ਰੂਹ ਬਣ ਕੇ ਉੱਡ ਜਾਂਦਾ, ਫਲ ਕੋਈ ਨਹੀਂ ਹੁੰਦਾ, ਰਸਦਾਇਕ ਰੂਹ ਹੀ ਹੁੰਦੀ ਹੈ। ਇਵੇਂ ਕੁਸੰਗਤ ਜਿਹੜੀ ਸਿੰਬਲ ਪੱਕੇ ਵਰਗੀ ਹੈ, ਪੱਕਾ ਸਿੰਬਲ ਰੂਹ ਬਣ ਕੇ ਉੱਡ ਜਾਂਦਾ, ਇਉਂ ਪੱਕੇ ਸਿੰਬਲ ਵਾਂਗੂ ਕੁਸੰਗਤ ਜਿਹੜੀ ਹੈ, ਇਹ ਦੁਨੀਆਂ ਚੋਂ ਰੂਹ ਦੀ ਨਿਆਈ ਉੱਡ ਜਾਂਦੇ ਹੈ ਵਾਸ਼ਨਾ ਦੇ ਨਾਲ, ਕਾਲ ਦੇ ਮਾਰੇ ਹੋਏ, ਕੋਈ ਉਹਨਾਂ ਦਾ ਅਸਰ ਨਹੀਂ ਰਹਿੰਦਾ, ਨਾ ਆਪਣੇ ਜੀਵਨ ਤੇ ਨਾ ਕਿਸੇ ਦੇ ਉੱਤੇ। ਉਹ ਕੁਸੰਗਤ ਹੈ ਸਿੰਬਲ ਪੱਕੇ ਵਰਗੀ, ਅਤੇ ਸਾਧ ਸੰਗਤ ਜਿਹੜੀ ਹੈ ਨਲੇਰ ਪੱਕੇ ਦੀ ਨੀ, ਫਲ ਦੀ ਨਿਆਈ ਹੈ। ਇਹਨੂੰ ਛੱਡ ਕੇ ਕੁਸੰਗਤ ਕਰਨੀ ਸਿੰਬਲ ਵਾਂਗੂ ਚੰਗੀ ਸਮਝੀ ਹੈ। ਜੈਸੇ ਸਿੰਬਲ ਦੇਖ ਸੂਆ ਵਗਸਾਨਾ, ਅੰਤ ਕੀ ਵਾਰ ਮੂਆ ਲਿਪਟਾਨਾ।
ਮੂਰਖ ਮੁਗਧ ਗਵਾਰ,
ਜਿਹੜਾ ਭਾਈ ਨਿੰਮ ਨੂੰ ਸਕਾਮ ਕਰਮਾਂ ਨੂੰ ਅੰਬ, ਨਿਸਕਾਮ ਕਰਮਾਂ ਵਰਗਾ ਸਮਝਦਾ, ਉਹ ਮੂਰਖ ਹੈ। ਅਤੇ ਜਿਹੜਾ ਸਾਧ ਸੰਗਤ ਜੀ ਕੇਲੇ ਕੇਲੇ ਨਾਮ ਨੂੰ ਮੇਲ ਮਲੇ ਦੇ ਵੇਰ ਵਾਂਗੂ ਪੱਕਾ ਹੋਇਆ ਸਮਝਦਾ, ਤੇ ਕਾਮ ਦੇ ਸੁਖ ਨੂੰ ਕੇਲੇ ਵਰਗਾ ਮਿੱਠਾ ਸਮਝਦਾ, ਉਹ ਮੁਗਧ ਹੈ। ਇਸੇ ਪ੍ਰਕਾਰ ਸਤਸੰਗਤ ਜਿਹੜੀ ਨਾਲੀਏਰ ਦੀ ਨੀ ਆਈ ਹੈ, ਉਹਨੂੰ ਛੱਡ ਕੇ ਸਿੰਬਲ ਦੇ ਫਲ ਨੂੰ ਕੁਸੰਗਤ ਨੂੰ ਚੰਗਾ ਸਮਝਦਾ, ਉਹ ਗਵਾਰ ਹੈ। ਇਹ ਤਿੰਨਾਂ ਤੇ ਲਾ ਲੈਣੇ। ਮੂਰਖ ਉਹ ਹੁੰਦਾ ਜਿਹਨੂੰ ਆਪ ਅਕਲ ਨਾ ਹੋਵੇ, ਇਹ ਦਿੱਤਿਆ ਹੋਇਆ ਅਕਲ ਆ ਜਾਵੇ। ਮੂਰਖ ਮੁਗਧ ਹੁੰਦਾ ਉਹ ਜਿਹਨੂੰ ਅਕਲ ਦਈਏ ਅਕਲ ਆਵੇ ਹੀ ਨਾ, ਤੇ ਮੂਰਖ ਮੁਗਧ ਗਵਾਰ ਉਹ ਹੁੰਦਾ ਹੈ ਜਿਹਨੂੰ ਅਕਲ ਦਈਏ ਉਹ ਅੱਗੋਂ ਟਿਚਰ ਕਰੇ। ਭਾਈ ਜੀ ਕਿ ਅਸੀਂ ਤੁਸੀਂ ਖੂਹ ਚ ਪੈ ਜਾਏ, ਚੜੇ ਚ ਪਏ ਰਹਾਂਗੇ, ਤੁਹਾਡੀ ਪੂਛ ਫੜ ਕੇ ਤਰ ਜਾਂਗੇ। ਕਿਉਂ ਜਿਹੜਾ ਤਰਕ ਕਰੇ ਉਹ ਮੂਰਖ ਮੁਗਧ ਗਵਾਰ ਹੁੰਦਾ ਹੈ।
ਹਰ ਭਇਓ ਖਾਂਡ ਰੇਤ ਮਹਿ ਬਿਖਰਿਓ,
ਹੇ ਭਾਈ ਹਰ ਭਇਓ ਖਾਂਡ, ਹਰੀ ਜੋ ਪਰਮੇਸ਼ੁਰ ਹੈ ਉਹ ਤਾਂ ਖੰਡ ਦੀ ਨੀ ਆਈ ਹੈ, ਤੇ ਮਾਇਆ ਰੂਪੀ ਰੇਤਾ ਵਿਚ ਖਿੰਡਿਆ ਹੋਇਆ ਮਿਲਿਆ ਹੋਇਆ ਹੈ। ਮਾਇਆ ਬ੍ਰਹਮ ਰਮੇ ਸਭ ਸੰਗ,
ਹਸਤੀ ਚੁਣਿਓ ਨਾ ਜਾਈ।
ਜੇ ਭਾਈ ਰੇਤਾ ਚ ਖਿੰਡੀ ਹੋਈ ਜਿਹੜੀ ਖੰਡ ਹੈ, ਉਹ ਹਾਥੀ ਤੋਂ ਕਹੀਏ ਸੁੰਡ ਨਾ ਚੁਣ ਲੈ, ਹਾਥੀ ਤੋਂ ਤਾਂ ਨਾ ਚੁਣੀ ਜਾ ਸਕਦੀ ਸੁੰਡ ਦੇ ਨਾਲ।
ਕਹਿ ਕਮੀਰ ਗੋਕੁਲ ਜਾਤ ਪਾਂਤ ਤਾਜ,
ਕਬੀਰ ਸਾਹਿਬ ਜੀ ਕਹਿੰਦੇ ਹਾਥੀ ਪੁਣਾ ਕੀ ਹੈ, ਜਿਹੜਾ ਹੰਕਾਰ ਹੈ, ਹਉਮੈ ਮਨ ਸਥੂਲ ਹੈ, ਹਉਮੈ ਚ ਮਨ ਜਿਹੜਾ ਸਥੂਲਤਾ ਹੀ, ਇਹੋ ਹਾਥੀ ਬਣਿਆ ਹੋਇਆ ਹੈ। ਇਸਦੇ ਪਾਸੋਂ ਹਰੀ ਰੂਪ ਖੰਡ ਅਸਥੂਲਤਾ ਕਰਕੇ ਚੁਣੀ ਨਹੀਂ ਜਾ ਸਕਦੀ, ਅਹੰਕਾਰ ਉਹ ਮਾਨ ਵਾਲੇ ਸਾਧਨ ਹੋਣੇ ਕਰਕੇ।
ਕਹਿ ਕਮੀਰ ਕੁਲ ਜਾਤ ਪਾਂਤ
ਤਾਜ, ਕਬੀਰ ਜੀ ਕਹਿੰਦੇ ਜਿਹੜੀ ਤੇਰੀ ਕੁਲ ਦੇ ਅੰਦਰ ਜਾਤ ਦੀ ਉਹ ਮਾਨ ਹੈ ਕਿ ਮੇਰੀ ਬੜੀ ਉੱਚੀ ਜਾਤ ਹੈ, ਮੇਰੀ ਬੜੀ ਕੁਲ ਹੈ, ਮੈਂ ਰਠਾ ਪ੍ਰਕਾਰ ਰਾਜਪੂਤਾਂ ਦੀਆਂ ਜਾਤਾਂ ਜਿਵੇਂ ਹਨ, ਕੁਲ ਦੀ ਜਾਤ ਤੇ ਪਾਤ ਪੰਗਤੀ ਜਿਹੜੀ ਸ਼੍ਰੇਣੀ ਮੇਰੀ ਵੱਡੀ ਉੱਚੀ ਸ਼੍ਰੇਣੀ ਹੈ, ਮੈਂ ਬੜੀ ਉੱਚੀ ਸ਼੍ਰੇਣੀ ਦਾ ਆਦਮੀ ਹਾਂ, ਮੈਂ ਬੀ ਏ ਵਾਲੀ ਸ਼੍ਰੇਣੀ ਚੋਂ ਹੈ, ਮੈਂ ਐਮ ਏ ਵਾਲੀ ਸ਼੍ਰੇਣੀ ਚ ਹੈ, ਇਹ ਜਾਤ ਪਾਤ ਕੋਲ ਆਦਿਕ ਦੀ ਲਾਜ ਨੂੰ ਛੱਡ ਕੇ।
ਚੀਟੀ ਹੋਏ ਚੁਣ ਖਾਈ,
ਜਿਵੇਂ ਕੀੜੀ ਹੈ ਜਿਹੜੀ, ਉਹ ਜਿਸ ਪ੍ਰਕਾਰ ਸਾਧ ਸਿੰਘ ਜੀ ਖੰਡੂ ਦਾਣਾ ਭਾਈ ਗੁਰਦਾਸ ਸਾਹਿਬ ਨੂੰ ਕਿਹਾ ਚੁਣ ਚੁਣ ਖਾਵੇ, ਕੀੜੀ ਖੰਡ ਦੇ ਦਾਣੇ ਨੂੰ ਰੇਤਾ ਚੋਂ ਚੁਣ ਚੁਣ ਕੇ ਖਾ ਲੈਂਦੀ ਹੈ। ਇਸੇ ਪ੍ਰਕਾਰ ਖੰਡ ਦੀ ਨਿਆਈ ਹੈ ਵਾਹਿਗੁਰੂ, ਅਤੇ ਰੇਤਾ ਦੀ ਨਿਆਈ ਮਾਇਆ, ਇਹ ਦੋਵੇਂ ਇਕੱਠੇ ਰਹੇ ਹੋਏ ਹਨ। ਜਿਹੜੇ ਕੀੜੀ ਨਿਮਰਤਾ ਵਾਲੀ ਬਿਰਤੀ ਰੱਖਦੇ ਹੈ, ਗਰੀਬੀ ਧਾਰਦੇ ਹੈ, ਬ੍ਰਹਮਾਕਾਰ ਬਿਰਤੀ ਰੂਪ ਕੀੜੀ ਹੋ ਕੇ ਇਹ ਚੁਣ ਕੇ ਹਰੀ ਰੂਪ ਖੰਡ ਨੂੰ ਖਾ ਸਕੀਦਾ। ਹੋਰ ਕੋਈ ਉਪਾਅ ਨਹੀਂ ਰੇਤਾ ਚ ਖਿੰਡੀ ਹੋਈ ਖੰਡ ਦਾ। ਇੱਕ ਅੱਜ ਕੱਲ ਦੇ ਜਮਾਨੇ ਵਾਲਿਆਂ ਨੇ ਇੱਕ ਰੂਲ ਹੋਰ ਕੱਢਿਆ ਹੈ, ਜੇ ਖੰਡ ਜਿਹੜੀ ਹੈ ਰੇਤੇ ਚ ਡੁੱਲ ਜਾਵੇ, ਰੇਤੇ ਸਮੇਤ ਖੰਡ ਨੂੰ ਲੈ ਕੇ ਇੱਕ ਬਰਤਨ ਵਿੱਚ ਇਕੱਠੀ ਨੂੰ ਪਾ ਦਈਏ, ਜਿਹੜੀ ਖੰਡ ਆ ਉਹ ਸਰਬਤ ਬਣ ਜਾਂਦੀ ਹੈ, ਰੇਤਾ ਥੱਲੇ ਜੰਮਿਆ ਰਹਿੰਦਾ ਹੈ, ਫਿਰ ਰੇਤੇ ਦੇ ਤਾਂ ਹੀ ਛੱਡ ਕੇ ਉਤਲਾ ਨਿਕਲਿਆ ਜਿਹੜਾ ਸਰਬਤ ਹੈ ਉਹਨੂੰ ਕੜਾਹੀ ਵਿੱਚ ਪਾ ਲਈਏ, ਕੜਾਹੀ ਵਿੱਚ ਪਾ ਕੇ ਹੌਲੀ ਹੌਲੀ ਅੱਗ ਮਚਾ ਕੇ ਸਾਰਾ ਪਾਣੀ ਸਾੜ ਦਈਏ, ਖੰਡ ਜਿੰਨੀ ਹੁੰਦੀ ਉਨੀ ਪੂਰੀ ਨਿਕਲ ਆਉਂਦੀ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ, ਹਰੀ ਖੰਡ ਦੀ ਨਹੀਂ ਆਈ, ਰੇਤਾ ਮਾਇਆ ਦਾ ਮੋਹ ਪ੍ਰੇਮ ਰੂਪੀ ਜਲ ਚ ਪਾ ਦਈਏ, ਸਤਸੰਗਤ ਰੂਪੀ ਪਾਤਰ ਚ ਮਿਲਾ ਕਰਕੇ ਜਿਹੜਾ ਅਭਿਆਸ ਕਰਨਾ, ਤਪੱਸਿਆ ਕਰਨੀ, ਸੇਵਾ ਕਰਨੀ ਹੈ, ਮੱਠੀ ਮੱਠੀ ਅੱਗ ਮਚਾਉਣਾ ਕਰੀਏ, ਵਿਕਾਰਾਂ ਤਿਆਗ ਰੂਪ ਬਾਲਣ ਵਾਲੀਏ, ਇਸ ਪ੍ਰਕਾਰ ਸਾਧ ਸੰਗਤ ਜੀ ਮਾਇਆ ਦਾ ਮੋਹ ਰੂਪੀ ਰੇਤਾ ਮੁੱਕ ਜਾਂਦਾ ਹੈ ਤੇ ਪ੍ਰੇਮ ਰੂਪੀ ਜਲ ਚ ਪਰਮੇਸ਼ਵਰ ਪ੍ਰਗਟ ਹੋ ਜਾਂਦਾ, ਖੰਡ ਦੀ ਨਿਆਈ ਇਉਂ ਓਨਾ ਹੀ ਪੂਰਨ ਪਰਮੇਸ਼ਵਰ ਪ੍ਰਾਪਤ ਹੋ ਜਾਂਦਾ। ਦੂਆ ਇਹ ਤਰੀਕਾ ਹੈ, ਸਾਹਿਬ ਕਬੀਰ ਜੀ ਨੇ ਜਿਵੇਂ ਕੀੜੀ ਬਣ ਕੇ ਚੁਣ ਕੇ ਖਾਈਦਾ ਇਉਂ ਗਰੀਬੀ ਧਾਰ ਕੇ ਉਸ ਪਰਮੇਸ਼ਵਰ ਦੀ ਪ੍ਰਾਪਤੀ ਹੁੰਦੀ ਹੈ। ਇਸ ਪ੍ਰਕਾਰ ਸਮਝੋ, ਇਹ ਔਖੇ ਸ਼ਬਦ ਸੰਸਾਰ ਸੰਗਤ ਜੀ ਇਹਨਾਂ ਕੀ ਅੱਜ ਪ੍ਰਵਾਨ ਕਰ ਲੈਣਾ।
ਹਰ ਭਇਓ ਖਾਂਡ ਰੀਤ ਮੈਂ ਬਿਖਰੀ, ਹਸਤੀ ਚੁਣਿਓ ਨਾ ਜਾਈ, ਕਹਿ ਕਬੀਰ ਕੁਲ ਜਾਤ ਪਾਤ ਤਜ, ਜੀਤੀ ਹੋਏ ਚੁਣ ਖਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।